ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਵਿੱਚ ਸਤਿਗੁਰਾਂ ਨੇ ਜੋ ਸਾਨੂੰ ਆਤਮਕ ਭੋਜਨ ਪਰੋਸ ਕੇ ਦਿੱਤਾ ਹੈ, ਜਿਸ ਦੀ ਵਿਚਾਰ ਆਪਾਂ ਕਰ ਰਹੇ ਹਾਂ, ਸੋ ਉਸ ਥਾਲ ਵਿਚਲੀ ਚੌਥੀ ਵਸਤੂ ਉਹ ਹੈ ਅੰਮ੍ਰਿਤ ਨਾਮ। ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪੈ ਜਿਸ ਕਾ ਸਭ ਆਧਾਰ। ਸੋ ਇਸ ਕਾਂਡ ਵਿੱਚ ਆਪਾਂ ਅੰਮ੍ਰਿਤ ਨਾਮ ਦੇ ਸੰਬੰਧ ਵਿੱਚ ਵਿਚਾਰ ਕਰਾਂਗੇ। ਗੁਰਮਤ ਵਿੱਚ, ਗੁਰਬਾਣੀ ਵਿੱਚ ਜਿਤਨੀ ਮਹਾਨਤਾ ਨਾਮ ਦੀ ਹੈ, ਹੋਰ ਕਿਸੇ ਧਰਮ ਕਰਮ ਨੂੰ ਨਹੀਂ ਦਿੱਤੀ। ਨਾਮ ਨੂੰ ਮਹਾਨਤਾ, ਨਾਮ ਨੂੰ ਪ੍ਰਧਾਨਤਾ ਦਿੰਦੇ ਹੋਏ ਸਤਿਗੁਰੂ ਜੀ ਭੈਰੋ ਰਾਗ ਵਿੱਚ ਪ੍ਰਮਾਣ ਕਰਦੇ ਹਨ ਕਿ ਨਾਨਕ ਕੈ ਘਰ ਕੇਵਲ ਨਾਮ। ਇਸ ਨਾਮ ਪ੍ਰਥਾਏ ਧੰਨ ਗੁਰੂ ਨਾਨਕ ਦੇਵ ਸਾਹਿਬ ਪਾਤਸ਼ਾਹ ਸ੍ਰੀ ਰਾਗ ਵਿੱਚ ਫਰਮਾਉਂਦੇ ਹਨ ਕਿ ਹੇ ਅਕਾਲ ਪੁਰਖ, ਤੇਰਾ ਇੱਕ ਨਾਮ ਹੀ ਸਾਰੇ ਸੰਸਾਰ ਨੂੰ ਤਾਰ ਸਕਦਾ ਹੈ, ਮੈਨੂੰ ਵੀ ਤੇਰੇ ਨਾਮ ਦੀ ਆਸ ਅਤੇ ਓਟ ਹੈ। ਸਤਿਗੁਰਾਂ ਦਾ ਪਾਵਨ ਬਚਨ ਹੈ, ਤੇਰਾ ਏਕ ਨਾਮ ਤਾਰੇ ਸੰਸਾਰ, ਮੈਂ ਇਹਾ ਆਸ ਇਹੋ ਆਧਾਰ। ਭਾਈ ਗੁਰਦਾਸ ਜੀ ਦੇ ਕਥਨ ਅਨੁਸਾਰ ਜੇਸ ਅਮੋਲਕ ਨਾਮ ਨੂੰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਪ੍ਰਭੂ ਦੇ ਦਰਬਾਰ ਸੱਚਖੰਡ ਵਿੱਚ ਜਾ ਕੇ ਸੰਸਾਰ ਦੇ ਕਲਿਆਣ ਵਾਸਤੇ ਪ੍ਰਭੂ ਜੀ ਪਾਸੋਂ ਪ੍ਰਾਪਤ ਕਰਕੇ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਜੀ ਦਾ ਪਾਵਨ ਬਚਨ ਹੈ, ਬਾਬਾ ਪੈਦਾ ਸੱਚਖੰਡ, ਨੌ ਨਿਦ ਨਾਮ ਗਰੀਬੀ ਪਾਈ। ਗੁਰਮਤ ਦਾ ਨਾਮ ਕੇਵਲ ਸੰਗਿਆਵਾਚਕ ਨਹੀਂ, ਗੁਰਮਤ ਦਾ ਨਾਮ ਸਰਬ ਸਮਰੱਥ, ਸਿਰਜਣਹਾਰ, ਪਾਲਣਹਾਰ, ਬਖਸ਼ਣਹਾਰ, ਕਰਤਾ ਪੁਰਖ, ਨਿਰਭਉ, ਨਿਰਵੈਰ, ਅਕਾਲ ਮੂਰਤ, ਅਜੂਨੀ, ਸਹਿ ਭੰਗ, ਸਦਾ ਸਥਿਰ, ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਇਹ ਜੋ ਸ਼ਕਤੀ ਹੈ ਇਸ ਦਾ ਲਖਾਇਕ ਹੈ, ਜਿਸ ਦੇ ਆਸਰੇ ਸਾਰੇ ਜੀਵ ਜੰਤ ਜੀਵਨ ਸੱਤਾ ਪ੍ਰਾਪਤ ਕਰ ਰਹੇ ਹਨ, ਜਿਸ ਦੇ ਆਸਰੇ ਸਾਰੇ ਖੰਡ ਬ੍ਰਹਿਮੰਡ ਹੋਂਦ ਵਿੱਚ ਆਏ ਹਨ। ਨਾਮ ਵਿੱਚੋਂ ਹੀ ਗਿਆਨ ਪ੍ਰਾਪਤ ਕਰਕੇ ਵੇਦ ਸ਼ਾਸਤਰ ਧਰਮ ਗ੍ਰੰਥ ਹੋਂਦ ਵਿੱਚ ਆਏ, ਨਾਮ ਦੀ ਹੋਂਦ ਨਾਲ ਹੀ ਆਕਾਸ਼ ਪਤਾਲ ਹੋਂਦ ਵਿੱਚ ਆਏ ਹਨ। ਜੋ ਆਕਾਰ ਦ੍ਰਿਸ਼ਟਮਾਨ ਦਿਸ ਰਿਹਾ ਹੈ ਸਭ ਨਾਮ ਦਾ ਹੀ ਪਸਾਰਾ ਹੈ। ਸਾਰੇ ਭਵਨ, ਸਾਰੀਆਂ ਪੁਰੀਆਂ ਨਾਮ ਦੀ ਹੋਂਦ ਵਿੱਚੋਂ ਹੀ ਪ੍ਰਗਟ ਹੋਈਆਂ ਹਨ। ਨਾਮ ਨੂੰ ਜਪ ਕੇ, ਨਾਮ ਨੂੰ ਸੁਣ ਕੇ ਅਨੇਕਾਂ ਆਤਮਾਵਾਂ ਦਾ ਉਧਾਰ ਹੁੰਦਾ ਆਇਆ ਹੈ, ਹੋ ਰਿਹਾ ਹੈ ਤੇ ਹੋਵੇਗਾ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਬਚਨ ਕਰਦੇ ਹਨ ਕਿ ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆਂ ਸਭ ਭਵਨ, ਨਾਮ ਕੈ ਸੰਗ ਉਧਰੇ ਸੁਨ ਸ਼ਰਵਣ, ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਾਨ ਗਤ ਪਾਏ। ਗੁਰਮਤ ਵਿੱਚ ਨਾਮ ਅਤੇ ਨਾਮੀ ਇੱਕ ਰੂਪ ਹਨ, ਵੱਖ ਵੱਖ ਨਹੀਂ। ਨਾਮੀ ਦੀ ਹੋਂਦ ਨਾਮ ਵਿੱਚ ਹੀ ਸਮਾਈ ਹੋਈ ਹੈ। ਨਾਮ ਸਾਰੀ ਰਚਨਾ ਨੂੰ ਰਚ ਕੇ ਉਸ ਵਿੱਚ ਕਰ ਆਸਣ ਡਿੱਠੋ ਚਾਉ ਦੀ ਖੇਡ ਕਰ ਰਿਹਾ ਹੈ। ਇਹ ਜੱਗ ਸੱਚੇ ਕੀ ਹੈ ਕੋਠਰੀ, ਸੱਚੇ ਕਾ ਵਿੱਚ ਵਾਸ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ। ਇਸੇ ਕਰਕੇ ਹੀ ਰੂਪ ਸੱਤ, ਜਾਂ ਕਾ ਸੱਤ ਅਸਥਾਨ, ਪੁਰਖ ਸੱਤ, ਕੇਵਲ ਪ੍ਰਧਾਨ, ਕਰਤੂਤ ਸੱਤ, ਸੱਤ ਜਾਂ ਕੀ ਬਾਣੀ, ਸੱਤ ਪੁਰਖ ਸਭ ਮਾਹੇ ਸਮਾਣੀ, ਸੱਤ ਕਰਮ ਜਾਂ ਕੀ ਰਚਨਾ, ਸੱਤ ਮੂਲ ਸੱਤ, ਸੱਤ ਉਤਪਤ, ਸੱਤ ਕਰਣੀ ਨਿਰਮਲ ਨਿਰਮਲੀ, ਜਿਸ ਹੈ ਬੁਝਾਏ ਤਿਸ ਹੈ ਸਭ ਭਲੀ, ਸੱਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸੱਤ ਨਾਨਕ ਗੁਰ ਤੇ ਪਾਈ। ਅੱਖਰ ਭਾਵੇਂ ਨਾਸ਼ਵੰਤ ਹਨ, ਪਰ ਇਹਨਾਂ ਨਾਸ਼ਵੰਤ ਅੱਖਰਾਂ ਵਿੱਚੋਂ ਅਵਨਾਸ਼ੀ ਦੀ ਹੋਂਦ ਹਸਤੀ ਮੌਜੂਦ ਹੋਣ ਕਰਕੇ ਨਾਮ ਜਪਣ ਵਾਲਾ ਵੀ ਅਵਨਾਸ਼ੀ ਦਾ ਰੂਪ ਹੀ ਬਣ ਜਾਂਦਾ ਹੈ। ਸੁਖਮਨੀ ਸਾਹਿਬ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਪਾਵਨ ਬਚਨ ਕੀਤਾ ਹੈ ਕਿ ਨਾਮ ਸੱਤ, ਸੱਤ ਧਿਆਵਣ ਹਾ। ਨਾਮ ਆਕਾਰੀ ਵੀ ਹੈ, ਨਾਮ ਨਿਰਾਕਾਰੀ ਵੀ ਹੈ। ਨਾਮ ਸਰਵ ਸ਼ਕਤੀਮਾਨ ਹੈ। ਸਰਵ ਸ਼ਕਤੀਮਾਨ ਦਾ ਪਸਾਰਾ ਕਿੰਨਾ ਕੁ ਵੱਡਾ ਹੈ, ਕੋਈ ਅੰਤ ਨਹੀਂ। ਇਸ ਵੇਲੇ ਤੱਕ ਜੋ ਸਾਇੰਸਦਾਨਾਂ ਨੇ ਗਿਣਤੀ ਕੀਤੀ ਹੈ ਉਸ ਵਿੱਚ ਆਏ ਦਿਨ ਵਾਧਾ ਹੀ ਹੁੰਦਾ ਰਿਹਾ ਹੈ। ਉਹ ਆਖਦੇ ਹਨ ਕਿ ਜੇ 10 ਕਰੋੜ ਅੰਕੜਿਆਂ 10 ਕਰੋੜ ਨਾਲ ਜਰਬ ਦਿਓ, ਜੋ ਉੱਤਰ ਆਵੇ ਉਸਨੂੰ ਮੁੜ 10 ਕਰੋੜ ਨਾਲ ਗੁਣਾ ਕਰ ਦੇਵੋ, ਜਿੰਨਾ ਉੱਤਰ ਆਵੇ ਇੰਨੇ ਕੁ ਬ੍ਰਹਿਮੰਡਾਂ ਦੀ ਗਿਣਤੀ ਹੋ ਚੁੱਕੀ ਹੈ। ਇੱਕ ਬ੍ਰਹਿਮੰਡ ਵਿੱਚ ਇੱਕ ਧਰਤੀ, ਇੱਕ ਸੂਰਜ ਅਤੇ ਇੱਕ ਚੰਦਰਮਾ ਹੁੰਦੇ ਹਨ। ਜੇ ਅਜੋਕੀ ਟੈਲੀਸਕੋਪ ਤੋਂ ਵੱਡੀ ਤਾਕਤ ਵਾਲੀ ਟੈਲੀਸਕੋਪ ਇਜਾਦ ਹੋ ਗਈ, ਅਗਾਂਹ ਬ੍ਰਹਿਮੰਡਾਂ ਦੀ ਗਿਣਤੀ ਨਿਸ਼ਚੇ ਹੋਰ ਵਧੇਗੀ। ਤਦ ਹੀ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਬੇਅੰਤ ਸਰਵ ਸ਼ਕਤੀਮਾਨ ਦੀ ਰਚਨਾ ਪ੍ਰਤੀ ਸੰਕੇਤ ਦਿੱਤਾ ਕਿ ਉਹ ਬੇਅੰਤ ਹੈ, ਉਸ ਦੀ ਰਚਨਾ ਵੀ ਬੇਅੰਤ ਹੈ, ਉਸ ਦੇ ਓੜਕ ਨੂੰ ਕੋਈ ਲੱਭ ਨਹੀਂ ਸਕਿਆ। ਬੇਅੰਤ ਬੇਅੰਤ ਕਹਿ ਕੇ ਹੀ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦਾ ਫਰਮਾਨ ਪੜ੍ਹੀਏ ਜੋ ਹਰ ਗੁਰਸਿੱਖ ਜਪਜੀ ਸਾਹਿਬ ਵਿੱਚ ਹਰ ਰੋਜ਼ ਦੁਹਰਾਉਂਦਾ ਹੈ, ਸੁਣਦਾ ਹੈ, ਪੜ੍ਹਦਾ ਹੈ, ਅਟਲ ਸੱਚਾਈ ਪ੍ਰਗਟ ਹੋ ਜਾਵੇਗੀ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਨਿਰੰਕਾਰ ਵਿੱਚ ਗਿਣਤੀ ਤੋਂ ਬਾਹਰ ਬ੍ਰਹਿਮੰਡ ਹਨ, ਬੇਸ਼ੁਮਾਰ ਖੰਡ ਤੇ ਮੰਡਲ ਹਨ, ਬੇਅੰਤ ਲੋਹ ਅਤੇ ਆਕਾਰ ਹਨ। ਪ੍ਰਭੂ ਦੀ ਰਚਨਾ ਪ੍ਰਤੀ ਕੁਝ ਕਹਿਣਾ ਬਹੁਤ ਕਠਿਨ ਹੈ, ਇਹ ਤਾਂ ਲੋਹਾ ਚੱਬਣ ਵਾਲੀ ਬਾਤ ਹੈ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਤਿੱਥੈ ਲੋਹ ਲੋਹ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਖਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਐਸੇ ਬੇਅੰਤ ਗੁਣਾਂ ਅਤੇ ਸਮਰੱਥਾ ਵਾਲੀ ਹੋਂਦ ਹਸਤੀ ਸਦਾ ਸੱਚ ਹੈ। ਇਹ ਸ਼ਕਤੀ ਹੀ ਸਾਡੇ ਸਭ ਦਾ ਮੂਲ ਹੈ। ਇਹ ਸਰਵ ਸ਼ਕਤੀ ਅਨਾਦ ਹੈ, ਜੂਨ ਰਹਿਤ ਹੈ, ਬੇਅੰਤ ਅਤੇ ਅਪਾਰ ਹੈ। ਤਿੰਨਾਂ ਕਾਲਾਂ ਵਿੱਚ ਸ਼ੋਭਾ ਭਰਪੂਰ ਹੈ, ਪ੍ਰਕਾਸ਼ ਸਰੂਪ ਅਤੇ ਭੇਦ ਰਹਿਤ ਹੈ। ਇਹ ਸ਼ਕਤੀ ਹੀ ਸਾਰਿਆਂ ਦਾ ਆਦ ਅਤੇ ਦਾਤਾਰ ਹੈ, ਭਾਵ ਕਿ ਸਾਰਿਆਂ ਨੂੰ ਦਾਤਾਂ ਬਖਸ਼ ਰਹੀ ਹੈ। ਇਹ ਹਸਤੀ ਸਭ ਨੂੰ ਪਾਲਣ ਵਾਲੀ, ਸਭ ਦਾ ਸੰਘਾਰ ਕਰਨ ਵਾਲੀ ਹੈ। ਇਹ ਹਸਤੀ ਸਭ ਦਾ ਮੁੱਢ ਹੈ, ਹਰ ਥਾਂ ਪਰਿਪੂਰਨ ਹੋ ਕੇ ਰਮੀ ਹੋਈ ਹੈ, ਅਤੀਤ ਰੂਪ ਅਤੇ ਰਸ ਭਰਪੂਰ ਹੈ, ਜਿਸਦਾ ਕੋਈ ਖਾਸ ਦੇਸ਼ ਨਹੀਂ, ਜਿਸਦਾ ਕੋਈ ਵਿਸ਼ੇਸ਼ ਪਹਿਰਾਵਾ ਨਹੀਂ, ਨਾ ਹੀ ਕੋਈ ਚਿਹਨ ਚੱਕਰ ਅਤੇ ਖਾਸ ਰੰਗ ਰੂਪ ਹੈ, ਉਸਦਾ ਕੋਈ ਵਿਸ਼ੇਸ਼ ਨਾਮ ਨਹੀਂ, ਵਿਸ਼ੇਸ਼ ਘਰ ਨਹੀਂ। ਇਹ ਸ਼ਕਤੀ ਮਾਇਕੀ ਕਾਮਨਾ ਤੋਂ ਮੁਕਤ ਹੈ। ਇਹ ਸ਼ਕਤੀ ਸਭ ਦਾ ਸਨਮਾਨਯੋਗ ਅਤੇ ਸਦੀਵਕਾਲੀ ਹੈ। ਨਿਰਗੁਣ ਸਰੂਪ ਵਿੱਚ ਇੱਕੋ ਇੱਕ ਹਸਤੀ ਹੋਣ ਦੇ ਬਾਵਜੂਦ ਸਰਗੁਣ ਸਰੂਪ ਵਿੱਚ ਉਸਦੇ ਅਨੇਕ ਤਰ੍ਹਾਂ ਦੇ ਦਰਸ਼ਨ ਹੋ ਰਹੇ ਹਨ, ਕਿਉਂਕਿ ਉਸ ਇੱਕ ਹੋਂਦ ਨੇ ਹੀ ਅਨੇਕਾਂ ਰੂਪ ਧਾਰਨ ਕੀਤੇ ਹੋਏ ਹਨ। ਪ੍ਰਭੂ ਜੀ ਸਰਗੁਣ ਸਰੂਪ ਵਿੱਚ ਸਾਰੀ ਜਗਤ ਖੇਡ ਖੇਡ ਕੇ ਜਦੋਂ ਅਖੇਲ ਹੁੰਦੇ ਹਨ, ਭਾਵ ਖੇਡ ਨੂੰ ਸੰਕੋਚ ਲੈਂਦੇ ਹਨ, ਮੁੜ ਨਿਰਗੁਣ ਸਰੂਪ ਵਿੱਚ ਇੱਕੋ ਹੋ ਜਾਂਦੇ ਨੇ। ਉਸ ਪਰਮ ਹਸਤੀ ਦਾ ਭੇਦ ਦੇਵੀ ਦੇਵਤੇ ਅਤੇ ਧਾਰਮਿਕ ਗ੍ਰੰਥ ਵੀ ਨਹੀਂ ਜਾਣਦੇ। ਉਸ ਪਰਮ ਹਸਤੀ ਦਾ ਕੋਈ ਵਿਸ਼ੇਸ਼ ਰੂਪ, ਵਿਸ਼ੇਸ਼ ਰੰਗ, ਜਾਤ ਗੋਤ ਨਹੀਂ। ਉਸਦੀ ਆਭਾ ਸੁੰਦਰਤਾ ਕਿਹੋ ਜਿਹੀ ਹੈ, ਉਹ ਆਪ ਹੀ ਜਾਣਦਾ ਹੈ। ਉਸ ਪ੍ਰਭੂ ਪਰਮੇਸ਼ਰ ਦਾ ਨਾ ਕੋਈ ਮਾਤਾ ਪਿਤਾ, ਨਾ ਹੀ ਉਸਦੀ ਕੋਈ ਬਿੰਦੀ ਸੰਤਾਨ ਹੈ। ਉਹ ਆਵਾਗੌਣ ਦੇ ਚੱਕਰ ਤੋਂ ਰਹਿਤ ਹੈ। ਜਿਸ ਅਟਲ ਹਸਤੀ ਦਾ ਸਤਾਣਾ ਹੁਕਮ ਸਾਰੇ ਭਵਨਾਂ ਅਤੇ ਚੌਹਾਂ ਚੱਕਾਂ ਵਿੱਚ ਵਰਤ ਰਿਹਾ ਹੈ, 14 ਹੀ ਲੋਕਾਂ ਵਿੱਚ ਸਾਰੇ ਸੰਸਾਰ ਦੇ ਜੀਵ ਉਸਦਾ ਜਾਪ ਕਰਦੇ ਹਨ, ਸੰਸਾਰ ਰਚਨਾ ਦੇ ਆਰੰਭ ਤੋਂ ਹੀ ਉਹ ਪ੍ਰਕਾਸ਼ ਸਰੂਪ ਹੈ, ਉਸਦੀ ਹੋਂਦ ਹਸਤੀ ਅਨਾਦੀ ਹੈ, ਜਗਤ ਥਾਟ ਨੂੰ ਸਥਿਤ ਕਰਨ ਵਾਲੀ ਹੈ, ਜੋ ਸਰਵ ਉੱਤਮ ਸਰੂਪਾਂ ਵਾਲਾ ਹੈ, ਨਿਰਮਲ ਪਵਿੱਤਰ ਹੋਂਦ ਵਾਲਾ, ਪਾਰਾਵਾਰ ਤੋਂ ਪਰੇ ਪੂਰਨ ਪੁਰਖ ਹੈ, ਉਸ ਸਾਰੇ ਸੰਸਾਰ ਨੂੰ ਸਿਰਜਣ ਵਾਲਾ, ਉਹ ਸਾਰੇ ਸੰਸਾਰ ਨੂੰ ਸਿਰਜਣ ਵਾਲਾ ਅਤੇ ਭੰਨਣ ਦੀ ਸਮਰੱਥਾ ਰੱਖਦਾ ਹੈ, ਜੋ ਸੁਤੇ ਪ੍ਰਕਾਸ਼ ਹੈ, ਜੋ ਕਾਲ ਚੱਕਰ ਤੋਂ ਮੁਕਤ ਅਤੇ ਦੇਸ਼ ਕਾਲ ਦੀਆਂ ਸੀਮਾ ਤੋਂ ਪਰੇ ਸਰਵ ਕਲਾ ਸੰਪੰਨ ਹੈ। ਐਸੀ ਹੋਂਦ ਹਸਤੀ ਦਾ ਮਾਲਕ ਪ੍ਰਭੂ, ਜੋ ਧਰਮ ਦਾ ਘਰ, ਸੰਸੇ ਤੋਂ ਪਰੇ, ਪੰਜ ਭੂਤ ਕੀ ਬਣਤਰ ਤੋਂ ਅਤੀਤ, ਸਮਝ ਬੂਝ ਤੋਂ ਪਰਾ, ਦੇਸ਼ ਭੇਜ ਤੋਂ ਨਿਆਰਾ ਹੈ, ਜਿਸਦਾ ਕੋਈ ਵੀ ਪੰਜਾਂ ਤੱਤਾਂ ਦਾ ਸਰੀਰ ਨਹੀਂ, ਨਾ ਹੀ ਸਰੀਰਕ ਮੋਹ ਅਤੇ ਨਾ ਹੀ ਉਸਦਾ ਕੋਈ ਵਿਸ਼ੇਸ਼ ਨਾਉ ਅਤੇ ਰੰਗ ਜਾਤ ਵੰਸ਼ ਹੈ, ਉਹ ਪਰਮ ਹਸਤੀ ਸਭ ਦਾ ਹੰਕਾਰ ਤੋੜਨ ਵਾਲੀ, ਦੁਸ਼ਟ ਦੋਖੀਆਂ ਦਾ ਨਾਸ਼ ਕਰਨ ਵਾਲੀ ਅਤੇ ਹਰ ਕਿਸਮ ਦੀ ਕਾਮਨਾ ਤੋਂ ਖੁਲਾਸੀ ਬਖਸ਼ਿਸ਼ ਕਰਨ ਵਾਲੀ ਹੈ। ਉਸਦਾ ਸਰੂਪ ਆਪਣੇ ਆਪ ਤੋਂ ਪ੍ਰਕਾਸ਼ ਹੈ, ਉਹ ਅਤ ਗਹਿਰ ਗੰਭੀਰ ਅਤੇ ਉਸਤਤ ਤੋਂ ਪਰੇ, ਉਹ ਇੱਕੋ ਇੱਕ ਨਿਰਲੇਪ ਪੁਰਖ ਹੈ, ਸਭ ਦਾ ਹੰਕਾਰ ਤੋੜਨ ਵਾਲਾ, ਨਾਸ਼ ਕਰਨ ਵਾਲਾ, ਜੂਨ ਜਨਮ ਤੋਂ ਮੁਕਤ ਹੈ, ਉਹ ਇੱਕੋ ਇੱਕ ਬੇਅੰਤ ਪੁਰਖ ਅਵਿਨਾਸ਼ੀ ਹੈ, ਉਹ ਅਵਿਨਾਸ਼ੀ ਕਿਸੇ ਦੀ ਅੰਸ਼ ਨਹੀਂ, ਸਾਰੀ ਸ੍ਰਿਸ਼ਟੀ ਨੂੰ ਧੰਦਿਆਂ ਵਿੱਚ ਖਚਤ ਕਰਨ ਵਾਲਾ ਤੇ ਸਾਰਿਆਂ ਦਾ ਨਾਸ਼ ਕਰਨ ਵਾਲਾ ਵੀ ਤੇ ਸਾਰਿਆਂ ਦੀ ਪਾਲਣਾ ਕਰਨ ਵਾਲਾ ਵੀ, ਸਭਨਾਂ ਦੀ ਕਲਿਆਣ ਕਰਨ ਵਾਲਾ, ਸਭਨਾਂ ਨੂੰ ਮਾਰਨ ਵਾਲਾ ਤੇ ਸਭਨਾਂ ਤੋਂ ਨਿਰਾਲਾ। ਉਸ ਹੋਂਦ ਹਸਤੀ ਦਾ ਚੱਕਰ ਚਿਹਨ ਅਤੇ ਰੂਪ ਰੰਗ ਸਾਰੇ ਵੇਦ ਸ਼ਾਸਤਰ ਵੀ ਨਹੀਂ ਦੱਸ ਸਕਦੇ, ਜੋ ਸਾਰਿਆਂ ਦਾ ਸਿਰਮੌਰ ਹੈ, ਜਿਸ ਨੂੰ ਵੇਦ ਸ਼ਾਸਤਰ ਅਤੇ ਪੁਰਾਣ ਸਦੀਵ ਕਾਲ ਨਾ ਇਤੀ ਨਾ ਇਤੀ ਭਾਵ ਬੇਅੰਤ ਬੇਅੰਤ ਕਹਿ ਕੇ ਸਨਮਾਨਦੇ ਹਨ। ਉਸ ਪ੍ਰਭੂ ਦੀ ਹੋਂਦ ਹਸਤੀ ਕਰੋੜਾਂ ਸਿਮਰਤੀਆਂ, ਪੁਰਾਣਾਂ ਤੇ ਸ਼ਾਸਤਰਾਂ ਦੀ ਕਲਪਨਾ ਵਿੱਚ ਵੀ ਨਹੀਂ ਆ ਸਕਦੀ। ਐਸੇ ਗੁਣਾਂ ਦੇ ਮਾਲਕ ਉਹ ਪਰਮ ਹਸਤੀ ਜਿਸ ਦੇ ਵਿਸ਼ੇਸ਼ ਗੁਣ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਜਾਪ ਸਾਹਿਬ ਦੀ ਪਾਵਨ ਬਾਣੀ ਵਿੱਚ ਨਿਰੂਪਣ ਕੀਤੇ ਹਨ। ਸਤਿਗੁਰੂ ਦਾ ਕੀ ਹੁਕਮ ਹੈ? ਆਦ ਰੂਪ ਅਨਾਦ ਮੂਰਤ ਅਜੋਨ ਪੁਰਖ ਅਪਾਰ ਸਰਬ ਮਾਨ ਤਿਰਮਾਨ ਦੇਵ ਅਭੇ ਵਿਆ ਦੇ ਉਦਾਰ ਸਰਬ ਪਾਲਕ ਸਰਬ ਕਾਲਕ ਸਰਬ ਕੋ ਪੁਨਕਾਲ ਜਤ੍ਰ ਤਤ੍ਰ ਪ੍ਰਾਜ ਹੀ ਅਵਧੂਤ ਰੂਪ ਰਸਾਲ ਨਾਮ ਠਾਮ ਨਾ ਜਾਤ ਜਾਕਰ ਰੂਪ ਰੰਗ ਨਾ ਰੇਖ ਆਦ ਪੁਰਖ ਉਦਾਰ ਮੂਰਤ ਅਜੋਨ ਆਦ ਅਸੇਖ ਦੇਸ ਔਰ ਨਾ ਭੇਸ ਜਾ ਕਰ ਰੂਪ ਰੇਖ ਨਾ ਰਾਗ ਜਤ੍ਰ ਤਤ੍ਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ ਨਾਮ ਕਾਮ ਬਹੀਨ ਪੇਖਤ ਧਾਮ ਹੂੰ ਨਹਿ ਜਾਹੇ ਸਰਬ ਮਾਨ ਸਰਬ ਤਰ ਮਾਨ ਸਦੈਵ ਮਾਨਤ ਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ ਦੇਵ ਭੇਵ ਨਾ ਜਾਣਹੀ ਜਿਹ ਬੇਦ ਔਰ ਕਤੇਵ ਰੂਪ ਰੰਗ ਨਾ ਜਾਤ ਪਾਤ ਸੋ ਜਾਣਹੀ ਕਹਿ ਜੇਬ ਤਾਤ ਮਾਤ ਨਾ ਜਾਤ ਜਾਕਰ ਜਨਮ ਮਰਨ ਬਹੀਨ ਚੱਕਰ ਬੱਕਰ ਫਿਰੈ ਚਤਰ ਚੱਕ ਮਾਨ ਹੀ ਪੁਰਤੀਨ ਲੋਕ ਚੌਦੈ ਕੇ ਬਿਖੈ ਜਗ ਜਾਪ ਹੀ ਜਿਹ ਜਾਪ ਆਦ ਦੇਵ ਅਨਾਦ ਮੂਰਤ ਥਾਪਿਓ ਸਬੈ ਜਿ ਥਾਪ ਪਰਮ ਰੂਪ ਪੁਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਬਿਸਵਰ ਚਿਉ ਸੁਯੰ ਭਵ ਗੜਨ ਪੰਜਨ ਹਾਰ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲਖ ਅਭੇਸ ਅੰਗ ਰਾਗ ਨਾ ਰੰਗ ਜਾਂ ਕੈ ਜਾਤ ਪਾਤ ਨਾ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤ ਦਾਇਕ ਕਾਮ ਆਪ ਰੂਪ ਅਮੀਕ ਅਨ ਉਸਤਤ ਏਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦ ਰੂਪ ਅਸੂਤ ਅੰਗਹੀਨ ਅਭੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਕਾਇਕ ਸਰਬ ਕੋ ਪਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਪੇਖ ਸਰਬ ਸ਼ਾਸਤਰ ਨਾ ਜਾਣਹੀ ਜਿਹ ਰੂਪ ਰੰਗ ਅਰੇਖ ਪਰਮ ਵੇਦ ਪੁਰਾਣ ਜਾਂ ਕਹਿ ਨੇਤ ਭਾਖਤ ਨਿਤ ਕੋਟ ਸਿਮਰਤ ਪ੍ਰਾਣ ਸ਼ਾਸਤਰ ਨਾ ਆਵਈ ਬਹੁ ਚਿਤ। ਜਿੱਥੇ ਕਲਗੀਧਰ ਪਾਤਸ਼ਾਹ ਜੀ ਨੇ ਉਸ ਸਰਬ ਸ਼ਕਤੀਮਾਨ ਪ੍ਰਭੂ ਪਰਮੇਸ਼ਰ ਜੀ ਦੇ ਗੁਣ ਜਾਪ ਸਾਹਿਬ ਵਿੱਚ ਵਰਣਨ ਕੀਤੇ ਹਨ ਉਹਨਾਂ ਨੂੰ ਆਪਾਂ ਇਸ ਸ਼ਬਦ ਦੀ ਵਿਚਾਰ ਨੂੰ ਪਹਿਲਾਂ ਵਿਚਾਰ ਚੁੱਕੇ ਹਾਂ। ਉਸ ਦਾ ਹੀ ਹੋਰ ਖੁਲਾਸਾ ਕਰਨ ਵਾਸਤੇ ਤਾਂ ਜੋ ਉਸ ਪ੍ਰਭੂ ਦੀ ਹੋਂਦ ਦਾ ਇੱਕ ਕਿਣਕਾ ਮਾਤਰ ਵੀ ਸਾਡੇ ਅੰਦਰ ਬੈਠ ਜਾਵੇ, ਅਸੀਂ ਵੀ ਉਸ ਸਰਬ ਸ਼ਕਤੀਆਂ ਦੇ ਮਾਲਕ ਹੋਂਦ ਹਸਤੀ ਨਾਲ ਉਸ ਦੇ ਨਾਮ ਜਾਪ ਦੁਆਰਾ ਜੁੜ ਕੇ ਉਸ ਨਾਲ ਆਪਣਾ ਸੰਪਰਕ ਬਣਾ ਲਈਏ। ਸੋ ਅਗਾਂਹ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਅਕਾਲ ਉਸਤਤ ਵਿੱਚ ਜੋ ਚੌਪੀ ਰਚੀ ਹੈ ਉਸ ਦੇ ਅਰਥ ਭਾਵਾਂ ਨੂੰ ਧਿਆਨ ਨਾਲ ਵਾਚੀ। ਪ੍ਰਭੂ ਪਰਮੇਸ਼ਰ ਜੀ ਪ੍ਰਥਾਏ ਹੋਰ ਵਧੇਰੇ ਸਪਸ਼ਟਤਾ ਹੋ ਜਾਵੇਗੀ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦਾ ਫਰਮਾਨ ਹੈ, ਸਭ ਤੋਂ ਪਹਿਲਾਂ ਮੈਂ ਇੱਕ ਓਅੰਕਾਰ ਜੋ ਸਭ ਦਾ ਮੁੱਢ ਹੈ ਸਾਰੇ ਪਸਾਰੇ ਦਾ ਮਾਲਕ ਹੈ ਉਸ ਨੂੰ ਨਮਸਕਾਰ ਕਰਦਾ ਹਾਂ। ਜਿਸ ਪ੍ਰਭੂ ਨੇ ਜਲਾਂ ਥਲਾਂ ਧਰਤੀ ਆਕਾਸ਼ ਵਿੱਚ ਆਪਣਾ ਪਸਾਰਾ ਕੀਤਾ ਹੋਇਆ ਹੈ ਉਹ ਸਭ ਕਿਸ ਦਾ ਆਦ ਹੈ। ਉਸ ਦੀ ਗਤੀ ਮਰਯਾਦਾ ਨੂੰ ਜਾਣਿਆ ਨਹੀਂ ਜਾ ਸਕਦਾ। ਉਸ ਦੀ ਹੋਂਦ ਕਦੇ ਵੀ ਨਾਸ਼ ਨਹੀਂ ਹੁੰਦੀ। ਉਸ ਦੀ ਜੋਤ 14 ਲੋਕਾਂ ਵਿੱਚ ਪ੍ਰਕਾਸ਼ ਰਹੀ ਹੈ। ਉਸ ਦੀ ਜੋਤ ਵੱਡੇ ਵੱਡੇ ਹਾਥੀਆਂ ਤੋਂ ਲੈ ਕੇ ਨਿੱਕੀ ਤੋਂ ਨਿੱਕੀ ਕੀੜੀ ਵਿੱਚ ਸਮਾਈ ਹੋਈ ਹੈ। ਰਾਜੇ ਅਤੇ ਕੰਗਾਲ ਉਸ ਵਾਸਤੇ ਇੱਕੋ ਜਿਹੇ ਹਨ, ਉਸ ਦੇ ਬਰਾਬਰ ਦਾ ਕੋਈ ਨਹੀਂ। ਉਸ ਦੀ ਸੰਪੂਰਨ ਲਖਤਾ ਨਹੀਂ ਹੋ ਸਕਦੀ, ਉਹ ਗਿਆਨ ਸਰੂਪ ਹੈ। ਸਾਰਿਆਂ ਦੇ ਹਿਰਦੇ ਵਿੱਚ ਇੱਕ ਰਸ ਬਿਰਾਜਮਾਨ ਹੈ। ਉਸ ਦਾ ਰੂਪ ਲਖਿਆ ਨਹੀਂ ਜਾ ਸਕਦਾ, ਉਹ ਅਵਿਨਾਸ਼ੀ ਹੈ। ਉਸ ਦਾ ਕੋਈ ਖਾਸ ਭੇਸ ਵੀ ਨਹੀਂ, ਨਾ ਕੋ ਉਸ ਦਾ ਵੈਰੀ ਹੈ। ਉਸ ਦਾ ਵਰਣ ਚਿਹਨ ਸਾਰਿਆਂ ਤੋਂ ਵੱਖਰਾ ਹੈ। ਉਹ ਪਰਮਾਤਮਾ ਹਸਤੀ ਆਦ ਕਾਲ ਤੋਂ ਹੈ, ਉਹ ਵਿਕਾਰ ਰਹਿਤ ਹੈ। ਉਸ ਦਾ ਰੂਪ ਰੰਗ ਜਾਤ ਪਾਤ ਕੋਈ ਨਹੀਂ। ਉਹ ਹਸਤੀ ਦਾ ਜਨਮਦਾਤਾ ਭਾਵ ਮਾਤਾ ਪਿਤਾ ਵੀ ਕੋਈ ਨਹੀਂ। ਉਹ ਅਗਿਆਨਤਾ ਕਰਕੇ ਸਾਨੂੰ ਦੂਰ ਭਾਸਦੀ ਹੈ, ਪਰ ਸਭਨਾਂ ਦੇ ਨੇੜੇ ਵਸਦੀ ਹੈ। ਉਸ ਦਾ ਨਿਵਾਸ ਜਲਾਂ ਵਿੱਚ ਵੀ, ਥਲਾਂ ਵਿੱਚ ਵੀ, ਧਰਤੀ ਆਕਾਸ਼ ਸਭ ਥਾਈ ਹੈ। ਉਸ ਦਾ ਰੂਪ ਅਟਲ ਹੈ। ਉਸ ਦੀ ਅਨਹਦ ਨਾਦ ਬਾਣੀ ਆਪਣੇ ਆਪ ਹੋ ਰਹੀ ਹੈ। ਉਸ ਦੇ ਚਰਨਾਂ ਵਿੱਚ ਉਸ ਦੀਆਂ ਬਣਾਈਆਂ ਹੋਈਆਂ ਸ਼ਕਤੀਆਂ ਸਦਾ ਨਿਵਾਸ ਕਰਦੀਆਂ ਹਨ। ਉਸ ਪ੍ਰਭੂ ਪਰਮੇਸ਼ਰ ਦਾ ਅੰਤ ਬ੍ਰਹਮਾ ਵਿਸ਼ਨੂੰ ਇਤ ਆਦਿਕ ਦੇਵਤਿਆਂ ਨੇ ਵੀ ਨਹੀਂ ਪਾਇਆ। ਚਾਰ ਮੂਹਾਂ ਵਾਲੇ ਬ੍ਰਹਮਾ ਨੇ ਤਾਂ ਉਸ ਨੂੰ ਨੇਤ ਨੇਤ ਨਾ ਇਤੀ ਭਾਵ ਬੇਅੰਤ ਬੇਅੰਤ ਹੀ ਵਿਖਾਣਿਆ ਹੈ। ਉਹ ਹਸਤੀ ਨੇ ਕਰੋੜਾਂ ਇੰਦਰ ਅਤੇ ਬਾਵਨ ਵਰਗੇ ਅਵਤਾਰ ਬਣਾਏ, ਬ੍ਰਹਮਾ ਤੇ ਸ਼ਿਵਜੀ ਵਰਗੇ ਅਨੇਕਾਂ ਬਣਾ ਕੇ ਉਹਨਾਂ ਨੂੰ ਖਪਾ ਵੀ ਛੱਡਿਆ। 14 ਲੋਕ ਵਿੱਚ ਉਸ ਨੇ ਆਪਣਾ ਖੇਡ ਤਮਾਸ਼ਾ ਬਣਾਇਆ ਹੋਇਆ ਹੈ। ਸਾਰੇ ਖੇਡ ਪਸਾਰੇ ਨੂੰ ਬਣਾ ਕੇ ਆਪ ਬਾਹਰ ਕਿਤੇ ਇਕਾਂਤਵਾਸੀ ਨਹੀਂ ਹੋਇਆ, ਆਪਣੀ ਰਚੀ ਖੇਡ ਦੇ ਵਿੱਚ ਹੀ ਮਿਲ ਬੈਠਾ ਹੈ। ਜਿਸਨੇ ਰਾਕਸ਼, ਦੇਵਤੇ, ਸ਼ੇਸ਼ ਨਾਗ ਵਰਗੇ ਅਣਗਿਣਤ ਸ਼ੁਭ ਵਿਚਾਰਾਂ ਵਾਲੇ ਗੰਧਰਵ ਅਤੇ ਜਸ਼ ਰਚੇ, ਜਿਸ ਦੀ ਹੋਂਦ ਹਸਤੀ ਦੀ ਚਰਚਾ ਪਿਛਲੇ ਸਮੇਂ ਵਿੱਚ ਵੀ ਹੁੰਦੀ ਰਹੀ, ਵਰਤਮਾਨ ਵਿੱਚ ਵੀ ਹੋ ਰਹੀ ਹੈ, ਆਉਣ ਵਾਲੇ ਸਮੇਂ ਵਿੱਚ ਵੀ ਹੁੰਦੀ ਰਹੇਗੀ, ਉਹ ਹਰ ਇੱਕ ਦੇ ਅੰਦਰ ਦੀ ਜਾਣਦਾ ਹੈ। ਉਸਦਾ ਨਾ ਕੋਈ ਪਿਤਾ, ਨਾ ਕੋਈ ਮਾਤਾ, ਨਾ ਕੋਈ ਉਸਦਾ ਜਾਤ ਗੋਤ ਹੈ। ਉਹ ਕਿਸੇ ਇੱਕ ਰੰਗ ਵਿੱਚ ਨਹੀਂ, ਉਹ ਸਾਰਿਆਂ ਵਿੱਚ ਸਮਾਇਆ ਹੋਇਆ ਹੈ। ਹਰ ਥਾਂ ਹਰ ਜਗ੍ਹਾ ਉਸਦੀ ਲਖਤਾ ਹੋ ਸਕਦੀ ਹੈ, ਪਰ ਲੋੜ ਹੈ ਉਸਨੂੰ ਚੀਨਣ ਦੀ। ਉਹ ਕਾਲ ਤੋਂ ਰਹਿਤ ਅਕਾਲ ਸਰੂਪ, ਉਸ ਦੀ ਕੋਈ ਲਖਤਾ ਨਹੀਂ ਕਰ ਸਕਦਾ। ਉਹ ਸਰੀਰ ਰਹਿਤ ਸ਼ੁੱਧ ਸਰੂਪ ਹੈ। ਜਿੱਥੇ ਉਸਦਾ ਕੋਈ ਜਾਤ ਗੋਤ ਨਹੀਂ, ਉੱਥੇ ਉਸਦਾ ਕੋਈ ਰੰਗ ਅਤੇ ਚਿੰਨ ਵੀ ਨਹੀਂ। ਭਰਮ ਭੇਖ ਤੋਂ ਰਹਿਤ ਅਵਨਾਸ਼ੀ ਨਿਰੰਕਾਰ ਸਰੂਪ ਹੈ। ਉਹ ਸਭਨਾਂ ਦਾ ਨਾਸ਼ਕ ਅਤੇ ਰਚਣਹਾਰ ਹੈ। ਸਭ ਦੇ ਰੋਗਾਂ, ਸੋਗਾਂ ਅਤੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਜਿਸ ਜਿਸ ਨੇ ਉਸਨੂੰ ਇੱਕ ਚਿੱਤ ਹੋ ਕੇ ਥੋੜਾ ਸਮਾਂ, ਰੰਚਕ ਮਾਤਰ ਸਮਾਂ ਵੀ ਧਿਆਇਆ, ਮੁੜ ਉਸਨੂੰ ਕਾਲ ਦੀ ਫਾਹੀ ਵਿੱਚ ਨਹੀਂ ਫਸਣਾ ਪਿਆ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਰਚਨਾ ਚੌਪਈ ਨੂੰ, ਜੋ ਅਕਾਲ ਉਸਤਤ ਵਿੱਚ ਦਰਜ ਹੈ, ਮੂਲ ਰੂਪ ਵਿੱਚ ਪੜ੍ਹੀਏ। ਪ੍ਰਣਵੋ ਆਦ ਏਕੰਕਾਰਾ, ਜਲ ਥਲ ਮਹੀਅਲ ਕੀਓ ਪਸਾਰਾ, ਆਦ ਪੁਰਖ ਅਵਗਤ ਅਵਨਾਸੀ, ਲੋਕ ਚਤੁਰਦਸ ਜੋਤ ਪਰਗਾਸੀ, ਹਸਤ ਕੀਟ ਕੇ ਬੀਚ ਸਮਾਨਾ, ਰਾਵ ਰੰਕ ਜਿਹ ਇੱਕ ਸਰਜਾਨਾ, ਅਦਵੈ ਅਲਖ ਪੁਰਖ ਅਵਗਾਮੀ, ਸਭ ਕਟ ਕਟ ਕੇ ਅੰਤਰ ਜਾਮੀ, ਅਲਖ ਰੂਪ ਅਛੈ ਅਨਭੇਖਾ, ਰਾਗ ਰੰਗ ਜਿਹ ਰੂਪ ਨਾਰੇਖਾ, ਵਰਨ ਚਿਹਨ ਸਭ ਹੂੰ ਤੇ ਨਿਆਰਾ, ਆਦ ਪੁਰਖ ਅਦਵੈ ਅਬਕਾਰਾ, ਵਰਨ ਚਿਹਨ ਜਿਹ ਜਾਤ ਨਾ ਪਾਤਾ, ਸਤਰ ਮਿੱਤਰ ਜਿਹ ਤਾਤ ਨਾ ਮਾਤਾ, ਸਭ ਤੇ ਦੂਰ ਸਭਨ ਤੇ ਨੇਰਾ, ਜਲ ਥਲ ਮਹੀਲ ਜਹੇ ਬਸੇਰਾ, ਅਨਹਦ ਰੂਪ ਅਨਾਹਦ ਬਾਨੀ, ਚਰਨ ਸਰਨ ਜਿਹ ਬਸਤ ਭਵਾਨੀ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ, ਕੋਟ ਇੰਦਰ ਉਪਿੰਦਰ ਬਨਾਏ, ਬ੍ਰਹਮਾ ਰੁਦਰ ਉਪਾਏ ਖਪਾਏ, ਲੋਕ ਚਤੁਰਦਸ ਖੇਲ ਰਚਾਇਓ, ਬਹੁਰ ਆਪ ਹੀ ਬੀਚ ਮਿਲਾਇਓ, ਦਾਨਵ ਦੇਵ ਫਨਿੰਦੇ ਅਪਾਰਾ, ਗੰਧਰਵ ਜਛ ਰਚੈ ਸੁਭਚਾਰ, ਭੂਤ ਭਵਿੱਖ ਭਵਾਨ ਕਹਾਣੀ, ਕਟ ਕਟ ਕੇ ਪਟ ਪਟ ਕੀ ਜਾਨੀ, ਤਾਤ ਮਾਤ ਜਿਹ ਜਾਤ ਨਾ ਪਾਤਾ, ਏਕ ਰੰਗ ਕਾਹੂ ਨਹੀਂ ਰਾਤਾ, ਸਰਬ ਜੋਤ ਕੇ ਬੀਚ ਸਮਾਨਾ, ਸਭ ਹੂੰ ਸਰਬ ਹੂੰ ਸਰਬ ਠੌਰ ਪਹਿਚਾਨਾ, ਕਾਲ ਰਹਿਤ ਅਨਕਾਲ ਸਰੂਪਾ, ਅਲਖ ਪੁਰਖ ਅਵਗਤ ਅਵਧੂਤਾ, ਜਾਤ ਪਾਤ ਜਿਹ ਚਿਹਨ ਨ ਬਰਨਾ, ਅਵਗਤ ਦੇਵ ਅਛੈ ਅਨ ਭਰਮਾ, ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੋਖਨ ਕੋ ਹਰਤਾ, ਏਕ ਚਿੱਤ ਜਿਹੇ ਕਸ਼ਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਕਲਗੀਧਰ ਪਾਤਸ਼ਾਹ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਇਸ ਚੌਪਈ ਤੋਂ ਸਪਸ਼ਟ ਹੈ ਕਿ ਅਕਾਲ ਪੁਰਖ ਸਰਬ ਗੁਣ ਸੰਪੰਨ, ਸਰਬ ਸ਼ਕਤੀਮਾਨ ਅਤੇ ਸਰਬ ਵਿਆਪਕ ਹੈ। ਇਸੇ ਤਰ੍ਹਾਂ ਉਸ ਪ੍ਰਭੂ ਮਾਲਕ ਦੇ ਨਾਮ ਵਿੱਚ ਵੀ ਪ੍ਰਭੂ ਜਿੰਨੀ ਹੀ ਸ਼ਕਤੀ ਹੈ, ਨਾਮ ਵੀ ਸਰਬ ਗੁਣ ਸੰਪੰਨ, ਸਰਬ ਸ਼ਕਤੀਮਾਨ ਅਤੇ ਸਰਬ ਵਿਆਪਕ ਹੈ। ਨਾਮ ਦੀ ਸ਼ਕਤੀ ਨੂੰ ਸਮਝਣ ਵਾਸਤੇ ਇੱਕ ਸਧਾਰਨ ਜਿਹੀ ਮਿਸਾਲ ਜੋ ਆਪਾਂ ਨਿਤ ਵਰਤੋਂ ਵਿੱਚ ਲਿਆਉਂਦੇ ਹਾਂ, ਵਾਚਣ ਦਾ ਯਤਨ ਕਰੀਏ, ਸ਼ਾਇਦ ਸਪਸ਼ਟਤਾ ਕੁਝ ਹੋਰ ਹੋ ਜਾਵੇ। ਕਈ ਵਾਰ ਆਪਾਂ ਵੇਖਿਆ ਹੋਵੇਗਾ ਤੇ ਕੰਨਾਂ ਨਾਲ ਸੁਣਿਆ ਵੀ ਹੋਵੇਗਾ, ਕੋਈ ਮਨੁੱਖ ਕਿਤੇ ਦੂਰ ਦਰੇਡੇ ਚਲਿਆ ਜਾਵੇ, ਉਹ ਜਾਣ ਤੋਂ ਪਹਿਲਾਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਜਾਂਦਾ ਹੈ। ਉਸਦਾ ਮਿੱਤਰ ਜਿਸਨੂੰ ਉਹ ਮਿਲਣ ਗਿਆ ਬੜੀ ਉੱਚ ਪਦਵੀ ਦਾ ਮਾਲਕ ਹੈ, ਬੜੇ ਰਸੂਖ ਅਤੇ ਪੈਸੇ ਵਾਲਾ ਹੈ। ਉਸਦਾ ਨਾਮ ਦੂਸਰੇ ਸੂਬਿਆਂ ਵਾਲੇ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ। ਐਸੇ ਮਨੁੱਖ ਦੀ ਪਹੁੰਚ ਸਟੇਟ ਤੱਕ ਹੀ ਨਹੀਂ ਬਲਕਿ ਕੇਂਦਰ ਤੱਕ ਹੋਵੇ, ਸੈਂਟਰ ਤੱਕ ਹੋਵੇ। ਉਹ ਮਿਲਣ ਆਏ ਮਿੱਤਰ ਨੂੰ ਹਮਦਰਦੀ ਵਜੋਂ ਕਹਿੰਦਾ ਹੈ ਕਿ ਤੂੰ ਮੇਰਾ ਬੜਾ ਨਜ਼ਦੀਕੀ ਦੋਸਤ ਹੈ, ਦੂਰ ਚੱਲਿਆ, ਰਸਤੇ ਵਿੱਚ ਕਿਸੇ ਸ਼ਹਿਰ ਵਿੱਚ ਜੇ ਕਿਤੇ ਤੈਨੂੰ ਲੋੜ ਪਵੇ, ਕੋਈ ਕਰਮਚਾਰੀ ਤੈਨੂੰ ਤੰਗ ਕਰੇ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਬਣੀ ਬਣੇ ਤਾਂ ਮੇਰਾ ਨਾਮ ਲੈ ਦੇ, ਮੇਰਾ ਨਾਮ ਲੈਣ ਦੇ ਨਾਲ ਤੈਨੂੰ ਕੋਈ ਵੀ ਕੁਝ ਨਹੀਂ ਕਹੇਗਾ। ਜਾਂ ਫਿਰ ਆਪਣਾ ਇੱਕ ਛੋਟਾ ਜਿਹਾ ਕਾਰਡ ਦਸਖਤ ਕਰਕੇ ਦੇ ਦਿੰਦਾ ਹੈ ਤੇ ਨਾਲ ਹੀ ਤਾਕੀਦ ਕਰਦਾ ਹੈ ਕਿ ਇਹ ਕਾਰਡ ਤੂੰ ਕਿਸੇ ਨੂੰ ਵਿਖਾਵੀ ਨਾ, ਸਿਰਫ ਮੇਰਾ ਨਾਂ ਲੈਣ ਨਾਲ ਹੀ ਤੇਰਾ ਕੰਮ ਚੱਲ ਜਾਵੇਗਾ। ਜੇ ਬਿਲਕੁਲ ਹੀ ਸਿਰੋਂ ਝੁੱਲ ਜਾਵੇ ਫਿਰ ਇਹ ਮੇਰੇ ਦਸਖਤਾਂ ਵਾਲਾ ਕਾਰਡ ਵਿਖਾ ਦੇਵੀ, ਵੈਸੇ ਲੋੜ ਨਹੀਂ। ਸੋ ਹੁੰਦਾ ਵੀ ਐਸਾ ਹੀ ਹੈ, ਜਦੋਂ ਸਫ਼ਰ ਕਰਨ ਵਾਲੇ ਨੂੰ ਕੋਈ ਮੁਸ਼ਕਲ ਆਉਂਦੀ ਹੈ, ਕੋਈ ਕਰਮਚਾਰੀ ਤੰਗ ਕਰਦਾ ਹੈ, ਉਹ ਮਨੁੱਖ ਆਪਣੇ ਪਰਮ ਮਿੱਤਰ ਦਾ ਨਾਂ ਲੈ ਦਿੰਦਾ ਹੈ ਕਿ ਮੈਂ ਭਾਈ ਫਲਾਣੇ ਦਾ ਬੰਦਾ ਹਾਂ, ਉਹ ਮੇਰਾ ਦੋਸਤ ਹੈ। ਕਰਮਚਾਰੀ ਝੱਟ ਉਸ ਉੱਚ ਪਦਵੀ ਵਾਲੇ ਮਨੁੱਖ ਦਾ ਨਾਂ ਸੁਣ ਕੇ ਉਸ ਦਾ ਕੰਮ ਕਾਰ ਕਰ ਦਿੰਦੇ ਨੇ ਤੇ ਬਣੀ ਰੁਕਾਵਟ ਵੀ ਦੂਰ ਹੋ ਜਾਂਦੀ ਹੈ। ਆਪਾਂ ਸੋਚੀਏ, ਉਹ ਮਨੁੱਖ ਸੈਂਕੜੇ ਹਜ਼ਾਰਾਂ ਮੀਲ ਤੇ ਬੈਠਾ ਹੈ, ਉਸਦੀ ਉੱਥੇ ਹੋਂਦ ਵੀ ਨਹੀਂ, ਕੇਵਲ ਦੁਨਿਆਵੀ ਉੱਚ ਪਦਵੀ ਦੇ ਹੋਣ ਕਾਰਨ ਉਸਦਾ ਨਾਮ ਲੈਣ ਨਾਲ ਕੰਮ ਹੋ ਰਹੇ ਨੇ। ਪਰਮੇਸ਼ਰ ਅਕਾਲ ਪੁਰਖ ਜੋ ਸਾਰੇ ਰਾਜੇ ਮਹਾਰਾਜਿਆਂ ਦਾ ਸਿਰਮੌਰ ਮਾਲਕ ਹੈ, ਜਿਸਦੇ ਹੁਕਮ ਵਿੱਚ ਸਾਰੀ ਕਾਇਨਾਤ ਚੱਲ ਰਹੀ ਹੈ, ਜਿਸਦੇ ਹੁਕਮ ਵਿੱਚ ਪੌਣ ਪਾਣੀ ਲੱਖਾਂ ਦਰਿਆਓ ਚੱਲ ਰਹੇ ਹਨ, ਜਿਸਦੇ ਹੁਕਮ ਵਿੱਚ ਸੰਸਾਰ ਤਾਂ ਕੀ ਸੂਰਜ ਚੰਦਰਮਾ ਧਰਮ ਰਾਜਾ ਇੰਦਰ ਦੇਵਤਾ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਵਾਲੇ ਜੋਗੀ ਜਤੀ ਜੋਧੇ ਮਹਾਂਬਲੀ ਸੂਰਮੇ ਹੁਕਮ ਵਿੱਚ ਵਿਗਾਰਾਂ ਕੱਢਦੇ ਪਏ ਨੇ, ਜਿਸਦੇ ਹੁਕਮ ਨਾਲ ਪੂਰੇ ਦਾ ਪੂਰਾ ਸੰਸਾਰ ਵਿੱਚ ਜੰਮਦਾ ਹੈ ਤੇ ਮਰ ਜਾਂਦਾ ਹੈ, ਜਿਵੇਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਪਰਮ ਹਸਤੀ ਦੀ ਸਤਿਆ ਬਾਰੇ ਦੱਸਣਾ ਕੀਤਾ ਹੈ ਕਿ ਜਿਸ ਦੀ ਹੁਕਮ ਵਿੱਚ ਜਿਸਦੇ ਭੈ ਵਿੱਚ ਪਵਨ ਵਹਿ ਸਦ ਵਾਹੋ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੈਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਇੰਦ ਫਿਰੈ ਸਿਰ ਭਾਰ, ਭੈ ਵਿੱਚ ਰਾਜਾ ਧਰਮ ਦੁਆਰ, ਭੈ ਵਿੱਚ ਸੂਰਜ ਭੈ ਵਿੱਚ ਚੰਦ, ਕੋ ਕਰੋਣੀ ਚਲਤ ਨਾ ਅੰਤ, ਭੈ ਵਿੱਚ ਸਿੱਧ ਬੁੱਧ ਸੁਰ ਨਾਥ, ਭੈ ਵਿੱਚ ਆਡਾਣੇ ਆਕਾਸ, ਭੈ ਵਿੱਚ ਜੋਧ ਮਹਾਂਬਲਸੂਰ, ਭੈ ਵਿੱਚ ਆਵਹਿ ਜਾਵਹਿ ਪੂਰ, ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਚ ਏਕ। ਐਸੇ ਸਤਾਣੇ ਸਰਵ ਸ਼ਕਤੀਮਾਨ ਸਰਵ ਸਮਰੱਥ ਸਰਵ ਕਲਾ ਸੰਪੰਨ ਸਰਵ ਵਿਆਪਕ ਪ੍ਰਭੂ ਦੇ ਨਾਮ ਵਿੱਚ ਕਿੰਨੀ ਕੁ ਸ਼ਕਤੀ ਹੈ, ਉਸਦਾ ਅਲਪ ਬੁੱਧੀ ਨਾਲ ਅਨੁਮਾਨ ਲਾਉਣਾ ਅਤ ਕਠਿਨ ਹੈ, ਕਠਿਨ ਹੀ ਨਹੀਂ ਅਸੰਭਵ ਹੈ। ਉਂਝ ਨਾਮ ਦੀ ਸ਼ਕਤੀ ਦੇ ਸੰਕੇਤ ਗੁਰਬਾਣੀ ਵਿੱਚ ਸਤਿਗੁਰਾਂ ਦਿੱਤੇ ਨੇ ਤਾਂ ਜੋ ਸਾਨੂੰ ਕੁਝ ਕੁ ਲਖਤਾ ਹੋ ਸਕੇ। ਵੇਖੋ ਨਾਮ ਵਿੱਚ ਕਿੰਨੀ ਬਰਕਤ ਅਤੇ ਸ਼ਕਤੀ ਹੈ। ਪ੍ਰਭੂ ਮਾਲਕ ਦਾ ਨਾਮ ਸੁਣ ਕੇ ਜਮਦੂਤ ਵੀ ਡਰ ਕੇ ਦੂਰ ਭੱਜ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ। ਨਾਮ ਦੇ ਸੁਣਨ ਨਾਲ ਕੀ ਕੁਝ ਨਹੀਂ ਮਿਲਦਾ, ਸਭ ਕੁਝ ਪ੍ਰਾਪਤ ਹੋ ਜਾਂਦਾ ਹੈ। ਜਿੱਥੇ ਨਾਮ ਸੁਣ ਕੇ ਜਮਦੂਤ ਭੱਜਦੇ ਨੇ ਉੱਥੇ ਹਰ ਤਰ੍ਹਾਂ ਦੀ ਪਵਿੱਤਰਤਾ ਵੀ ਪ੍ਰਾਪਤ ਹੋ ਜਾਂਦੀ ਹੈ। ਨਾਮ ਸੁਣਨ ਦੇ ਨਾਲ ਅਗਿਆਨ ਭਰਮ ਦੂਰ ਹੁੰਦਾ ਹੈ, ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੁੰਦਾ ਹੈ, ਸਾਰੇ ਪਾਪ ਨਾਸ਼ ਹੋ ਜਾਂਦੇ ਹਨ, ਆਪੇ ਦੀ ਆਪੇ ਨੂੰ ਸੋਝੀ ਹੋ ਜਾਂਦੀ ਹੈ। ਪ੍ਰਭੂ ਦਾ ਨਾਮ ਪ੍ਰਲੋਕ ਦੇ ਵਿੱਚ ਮੁੱਖ ਉਜਲਾ ਕਰਦਾ ਹੈ। ਪ੍ਰਭੂ ਦਾ ਨਾਮ ਪ੍ਰਭੂ ਪ੍ਰਾਪਤੀ ਦਾ ਵਸੀਲਾ ਬਣ ਕੇ ਪ੍ਰਭੂ ਦਾ ਰੂਪ ਹੀ ਬਣਾ ਦਿੰਦਾ ਹੈ। ਸਾਹਿਬਾਂ ਦਾ ਪਾਵਨ ਬਚਨ ਹੈ, ਨਾਏ ਸੁਣਿਆ ਸੁੱਚ ਸੰਜਮੋ ਜਮ ਨੇੜ ਨਾ ਆਵੈ, ਨਾਏ ਸੁਣਿਆ ਘੱਟ ਚਾਨਣਾ ਅਨੇਰ ਗਵਾਵੈ, ਨਾਏ ਸੁਣਿਆ ਆਪ ਬੁੱਝਈ ਲਾਹਾ ਨਾਉ ਪਾਵੈ, ਨਾਏ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੈ, ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆ। ਕੈਸੀ ਹੈ ਪ੍ਰਭੂ ਜੀ ਦੇ ਨਾਮ ਦੀ ਸ਼ਕਤੀ ਜਿਸ ਤੋਂ ਅਸੀਂ ਅਵੇਸਲੇ ਹਾਂ। ਧਿਆਨ ਗੋਚਰੇ ਕਰੀਏ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਫਰਮਾਨ, ਨਾਮ ਦੀ ਸ਼ਕਤੀ ਦਾ ਪਤਾ ਚੱਲ ਜਾਵੇਗਾ। ਸਾਹਿਬਾਂ ਦਾ ਪਾਵਨ ਬਚਨ ਹੈ ਕਿ ਨਾਮ ਸੁਣਨ ਅਤੇ ਜਪਣ ਨਾਲ ਸਾਰੇ ਵਿਘਨਾਂ ਦਾ ਨਾਸ਼ ਹੋ ਜਾਂਦਾ ਹੈ। ਪ੍ਰਭੂ ਦਾ ਨਾਮ ਸੁਣਦਿਆਂ ਹੀ ਸਾਰੇ ਜਮਦੂਤ ਵੇਖ ਕੇ ਦੂਰ ਭੱਜ ਜਾਂਦੇ ਨੇ। ਨਾਮ ਸੁਣਨ ਅਤੇ ਜਪਣ ਨਾਲ ਸਾਰੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋ ਜਾਂਦਾ ਹੈ। ਨਾਮ ਹੀ ਹਰੀ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਵਾ ਦਿੰਦਾ ਹੈ। ਹੇ ਭਰਾਵੋ, ਹਰੀ ਦਾ ਨਾਮ ਹਰੀ ਦੀ ਭਗਤੀ ਸਾਰੇ ਵਿਘਨਾਂ ਦਾ ਨਾਸ਼ ਕਰਨ ਨੂੰ ਸਮਰੱਥ ਹੈ। ਨਾਮ ਜਪਣ ਵਾਲਿਆਂ ਨੂੰ ਭੈੜੀ ਨਜ਼ਰ ਵੀ ਨਹੀਂ ਲੱਗਦੀ। ਨਾਮ ਜਪਣ ਨਾਲ ਦੈਂਤ ਇਤ ਆਦਿਕ ਤੇ ਵੱਡੇ ਵੱਡੇ ਦਿਓ ਵੀ ਨੇੜੇ ਨਹੀਂ ਢੁੱਕਦੇ। ਨਾਮ ਸਿਮਰਨ ਨਾਲ ਮਾਇਆ ਦੇ ਦੂਤ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਰੂਪ ਵਿੱਚ ਜੋ ਮਨੁੱਖ ਨੂੰ ਤੰਗ ਕਰਦੇ ਨੇ ਉਹ ਫਿਰ ਮਨੁੱਖ ਦੇ ਨੇੜੇ ਨਹੀਂ ਭਟਕਦੇ। ਹੰਕਾਰ ਅਤੇ ਮੋਹ ਵੀ ਮਨੁੱਖ ਦਾ ਖਹਿੜਾ ਛੱਡ ਜਾਂਦੇ ਨੇ। ਹਰੀ ਨਾਮ ਦਾ ਨਾਮ ਜਪਣ ਨਾਲ ਗਰਭ ਜੂਨੀਆਂ ਵਿੱਚੋਂ ਛੁਟਕਾਰਾ ਮਿਲ ਜਾਂਦਾ ਹੈ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਭੈਰੋ ਰਾਗ ਵਿੱਚ ਪਾਵਨ ਫਰਮਾਨ ਹੈ, ਨਾਮ ਲੈਤ ਕਿਛ ਵਿਘਨ ਨ ਲਾਗੈ, ਨਾਮ ਸੁਣਤ ਜਮ ਦੂਰੋਂ ਭਾਗੈ, ਨਾਮ ਲੈਤ ਸਭ ਦੁੱਖੈ ਨਾਸ, ਨਾਮ ਜਪਤ ਹਰ ਚਰਨ ਨਿਵਾਸ, ਨਿਰਵਿਘਨ ਭਗਤ ਭਜ ਹਰ ਹਰ ਨਾਉ, ਰਸਕ ਰਸਕ ਹਰ ਕੇ ਗੁਣ ਗਾਉ ਰਹਾਉ, ਹਰ ਸਿਮਰਤ ਕਿਛ ਚਾਖ ਨਾ ਜੋ ਹੈ, ਹਰ ਸਿਮਰਤ ਦੈਂਤ ਦਿਓ ਨਾ ਪੋਹੈ, ਹਰ ਸਿਮਰਤ ਮੋਹ ਮਾਨ ਨਾ ਵਧੈ, ਹਰ ਸਿਮਰਤ ਗਰਭ ਜੂਨ ਨਾ ਰੁਧੈ। ਨਾਮ ਅਕਾਲ ਪੁਰਖ ਦਾ ਰੂਪ ਹੋਣ ਕਰਕੇ ਅਕਾਲ ਪੁਰਖ ਜਿੰਨੀ ਤਾਕਤ ਹੀ ਰੱਖਦਾ ਹੈ। ਅਕਾਲ ਪੁਰਖ ਜਿੰਨੀ ਸੱਤਿਆ ਦਾ ਮਾਲਕ ਹੈ, ਕਿਉਂਕਿ ਨਾਮ ਤੇ ਨਾਮੀ ਆਪਸ ਵਿੱਚ ਓਤ ਪੋਤ ਹਨ। ਤਦ ਹੀ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ ਨਾਮ ਦੀ ਮਹਾਨਤਾ ਦਰਸਾਉਂਦੇ ਹੋਏ ਭੈਰੋ ਰਾਗ ਵਿੱਚ ਫਰਮਾਨ ਕੀਤਾ ਹੈ ਕਿ ਨਾਮ ਹੀ ਸਾਡੇ ਸਾਰੇ ਕਾਰਜ ਸਵਾਰਦਾ ਹੈ, ਨਾਮ ਹੀ ਸਾਡੇ ਹਰ ਥਾਂ ਕੰਮ ਆਉਣ ਵਾਲੀ ਵਸਤੂ ਹੈ, ਨਾਮ ਹੀ ਸਾਡੇ ਅੰਦਰ ਦੀ ਜਾਣਨ ਵਾਲਾ ਹੈ, ਹਰੀ ਦਾ ਨਾਮ ਹੀ ਸਾਡੇ ਰੂਮ ਰੂਮ ਵਿੱਚ ਸਮਾਇਆ ਹੋਇਆ ਹੈ। ਨਾਮ ਹੀ ਐਸਾ ਅਮੋਲਕ ਰਤਨਾਂ ਦਾ ਭੰਡਾਰ ਹੈ। ਇਹ ਅਮੋਲਕ ਰਤਨ ਅਪਹੁੰਚ ਅਤੇ ਬੇਅੰਤ ਬੇਅੰਤ ਕੀਮਤੀ ਹਨ। ਨਾਮ ਹੀ ਸਾਡਾ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ। ਨਾਮ ਦੀ ਸ਼ੋਭਾ ਸਭ ਘਟਾਂ ਵਿੱਚ ਸਭ ਥਾਵਾਂ ਵਿੱਚ ਹੈ। ਹੇ ਭਾਈ, ਨਾਮ ਹੀ ਸਾਡਾ ਸ਼ਾਹ ਹੈ। ਨਾਮ ਜਿੱਥੇ ਆਪ ਬੇਪਰਵਾਹ ਹੈ, ਉੱਥੇ ਜਪਣ ਵਾਲੇ ਨੂੰ ਵੀ ਬੇਪਰਵਾਹੀ ਬਖਸ਼ ਦਿੰਦਾ ਹੈ। ਹੇ ਗੁਰਮੁਖ ਜਨੋ, ਨਾਮ ਹੀ ਸਾਡਾ ਪ੍ਰੀਤੀ ਭੋਜਨ ਹੈ। ਨਾਮ ਹੀ ਸਾਡਾ ਸਵਾਰਥ ਭਾਵ ਮੰਗ ਹੈ। ਗੁਰੂ ਮਿਹਰ ਨਾਲ ਜਿਸ ਨੂੰ ਨਾਮ ਨਹੀਂ ਵਿਸਰਦਾ, ਉਸ ਦੇ ਹਿਰਦੇ ਵਿੱਚ ਇੱਕ ਰਸ ਅਨਹਦ ਨਾਦ ਵੱਜਣ ਲੱਗ ਜਾਂਦਾ ਹੈ। ਨਾਮ ਨੌ ਨਿਧਾਂ ਦਾ ਦਾਤਾ ਹੈ। ਗੁਰੂ ਪਰਮੇਸ਼ਰ ਦੀ ਰਹਿਮਤ ਹੋ ਜਾਵੇ ਤਦ ਨਾਮ ਦੇ ਨਾਲ ਪ੍ਰੀਤੀ ਬਣ ਆਉਂਦੀ ਹੈ। ਸਤਿਗੁਰੂ ਜੀ ਦੇ ਪ੍ਰਮਾਣ ਅਨੁਸਾਰ ਅਸਲੀ ਸੱਚੇ ਸ਼ਾਹ ਧੰਨਵਾਨ ਉਹ ਹਨ ਜਿਨ੍ਹਾਂ ਦੇ ਕੋਲ ਨਾਮ ਦੀ ਰਾਸ ਹੈ। ਉਹ ਸਭ ਤੋਂ ਸਿਰਮੌਰ ਹਨ ਜੋ ਨਾਮ ਦੇ ਨਾਲ ਜੁੜੇ ਹਨ। ਕੈਸੀ ਕਮਾਲ ਦੀ ਬਰਕਤ ਹੈ ਨਾਮ ਨਾਮ ਵਿੱਚ ਪੜ੍ਹੀਏ ਪ੍ਰਤੱਖ ਹਰ ਗੁਰੂ ਅਰਜਨ ਦੇਵ ਜੀ ਦਾ ਪਾਵਨ ਬਚਨ। ਨਾਮ ਹਮਾਰਾ ਅੰਤਰ ਜਾਮੀ, ਨਾਮ ਹਮਾਰਾ ਆਵੈ ਕਾਮੀ, ਰੋਮ ਰੋਮ ਰਵਿਆ ਹਰ ਨਾਮ, ਸਤਿਗੁਰ ਪੂਰੈ ਕੀਨੋ ਦਾਨ। ਨਾਮ ਰਤਨ ਮੇਰੈ ਭੰਡਾਰ, ਅਗਮ ਅਮੋਲਾ ਅਪਰੇ ਅਪਾਰ ਰਹਾਉ। ਨਾਮ ਹਮਾਰਾ ਨਿਹਚਲ ਧਨੀ, ਨਾਮ ਕੀ ਮਹਿਮਾ ਸਭ ਮਹਿ ਬਨੀ। ਨਾਮ ਹਮਾਰਾ ਪੂਰਾ ਸ਼ਾਹ, ਨਾਮ ਹਮਾਰਾ ਬੇਪਰਵਾਹ, ਨਾਮ ਹਮਾਰਾ ਭੋਜਨ ਭਾਉ, ਨਾਮ ਹਮਾਰਾ ਮਨ ਕਾ ਸਵਾਉ। ਨਾਮ ਨਾ ਵਿਸਰੈ ਸੰਤ ਪ੍ਰਸਾਦ, ਨਾਮ ਲੈਤ ਅਨਹਦ ਪੂਰੈ ਨਾਦ। ਪ੍ਰਭ ਕਿਰਪਾ ਤੇ ਨਉ ਨਿਧ ਪਾਈ, ਗੁਰ ਕਿਰਪਾ ਤੇ ਨਾਮ ਸਿਉ ਬਣ ਆਈ। ਧਨਵੰਤੇ ਸੇਈ ਪ੍ਰਧਾਨ, ਨਾਨਕ ਜਾਂ ਕੈ ਨਾਮ ਨਿਦਾਨ।